ਪੈਰੋਂ ਮਹੱਲਾ ਪੰਜਵਾ ਬਿਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਠਾ ਕੈਸੇ ਗਾਵਨਹਾਰੀ। ਕਈ ਪ੍ਰਕਾਰ ਦੀਆਂ ਮਿਸਾਲਾਂ ਦੇ ਕੇ ਦੱਸਦੇ ਵੀ ਨਾਮ ਸਿਮਰਨ ਤੋਂ ਬਿਨਾਂ ਕੋਈ ਤਰ ਨਹੀਂ ਸਕਦਾ। ਕਿਵੇਂ ਜੀ? ਕਹਿੰਦੇ ਮਿਸਾਲ ਦਿੰਦੇ, ਤੁਸੀਂ ਆਪੇ ਸਮਝ ਜਾਓਗੇ। ਬਿਨ ਬਾਜੇ ਕੈਸੋ ਨਿਰਤਕਾਰੀ, ਜਿਵੇਂ ਬਾਜੇ ਵਜਾਏ ਤੋਂ ਬਿਨਾਂ ਨਾਚ ਨਹੀਂ ਹੋ ਸਕਦਾ। ਕੰਠ ਹੈ ਤੋਂ ਭਾਵ ਗਲੇ ਤੋਂ ਬਿਨਾਂ ਗਾਉਣ ਵਾਲੀ ਰਾਗ ਨੂੰ ਕਿਵੇਂ ਗਾ ਸਕਦੀ ਹੈ? ਬਿਨਾਂ ਕੰਠ ਕੀਤੇ ਤੋਂ ਬਿਨਾਂ ਗਾਉਣ ਵਾਲਾ ਕਿਵੇਂ ਗਾ ਸਕਦਾ? ਜੀਲ ਬਿਨਾਂ ਕੈਸੇ ਵੱਜੈ ਰਬਾਬ, ਨਾਮ ਬਿਨਾਂ ਬਿਰਥੇ ਸਭ ਕਾਜ। ਸੋ ਰਬਾਬ ਦੀ ਪੰਚਮ ਸੁਰ ਜੋ ਜੀਲ ਹੈ, ਉਸ ਤੋਂ ਬਿਨਾਂ ਰਬਾਬ ਕਿਵੇਂ ਵੱਜ ਸਕਦਾ? ਭਾਵ ਨਹੀਂ ਵੱਜ ਸਕਦਾ। ਸੋ ਜੀਲ ਹੁੰਦਾ ਜੀਲ, ਵਾਮ ਅਤੇ ਸੋਹਰੇ ਤਿੰਨ ਤਾਰਾਂ ਹੁੰਦੀਆਂ ਨੇ। ਪੰਚਮ ਸੁਰ ਨੂੰ ਜੀਲ ਕਹਿੰਦੇ ਆ, ਹੇਠਲੇ ਸਾ ਨੂੰ ਵਾਮ ਅਤੇ ਖਰਜ ਨੂੰ ਸੁਰ ਕਹਿੰਦੇ ਨੇ। ਮਹਾਰਾਜ ਕਹਿੰਦੇ ਆ ਰਬਾਬ ਕੀ ਜਿਹੜੀ ਆ ਨਾ ਪੰਚਮ ਸੁਰ ਜੋ ਜੀਲ ਹੈ, ਉਸ ਤੋਂ ਬਿਨਾਂ ਰਬਾਬ ਕਿਵੇਂ ਵੱਜ ਸਕਦਾ? ਇਵੇਂ ਹੀ ਨਾਮ ਸਿਮਰਨ ਤੋਂ ਬਿਨਾਂ ਸਾਰੇ ਕੰਮ ਨਿਸਫਲ ਹਨ। ਨਾਮ ਤੋਂ ਬਿਨਾਂ ਕੋਈ ਕੰਮ ਸਿੱਧ ਨਹੀਂ ਹੋ ਸਕਦਾ। ਨਾਮ ਬਿਨਾਂ ਕਹੋ ਕੋ ਤਰਿਆ, ਬਿਨ ਸਤਿਗੁਰ ਕੈਸੇ ਪਾਰ ਪਰਿਆ ਰਹਾਓ। ਕਹੋ ਭਾਈ ਦੱਸੋ, ਨਾਮ ਸਿਮਰਨ ਤੋਂ ਬਿਨਾਂ ਕਿਹੜਾ ਸੰਸਾਰ ਤੋਂ ਤਰਿਆ, ਅਤੇ ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਕਿਵੇਂ ਕੋਈ ਸੰਸਾਰ ਸਮੁੰਦਰ ਤੋਂ ਪਾਰ ਉਤਰਿਆ? ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਬਿਨ ਜਿਹਵਾ ਕਹਾਂ ਕੋ ਬਗਤਾ, ਬਿਨ ਸਰਵਨਾ ਕਹਾਂ ਕੋ ਸੁਣਤਾ। ਜੀਵ ਤੋਂ ਬਿਨਾਂ ਕੋਈ ਕਿਵੇਂ ਬਗਤਾ, ਬਕਣ ਤੋਂ ਭਾਵ ਬੋਲ ਸਕਦਾ, ਜੀਵ ਤੋਂ ਬਿਨਾਂ ਕੋਈ ਬੋਲ ਸਕਦਾ? ਸਰਵਨਾ ਹੁੰਦਾ ਕੰਨਾਂ ਤੋਂ ਬਿਨਾਂ ਕੋਈ ਸੁਣ ਸਕਦਾ। ਬਿਨ ਨੇਤਰਾ ਕਹਾਂ ਕੋ ਪੇਖੈ, ਨਾਮ ਬਿਨਾਂ ਨਰ ਕਹੀਂ ਨਾ ਲੇਖੈ। ਮਹਾਰਾਜ ਕਹਿੰਦੇ ਨੇਤਰਾਂ ਭਾਵ ਅੱਖਾਂ ਤੋਂ ਬਿਨਾਂ ਕੋਈ ਦੇਖ ਸਕਦਾ? ਇਸੇ ਤਰ੍ਹਾਂ ਨਾਮ ਤੋਂ ਬਿਨਾਂ ਮਨੁੱਖ ਕਿਸੇ ਵੀ ਲੇਖੇ 'ਚ ਨਹੀਂ ਆਉਂਦਾ, ਕਿਸੇ ਗਿਣਤੀ 'ਚ ਨਹੀਂ ਆਉਂਦਾ। ਬਿਨ ਵਿੱਦਿਆ ਕਹਾਂ ਕੋਈ ਪੰਡਿਤ, ਬਿਨ ਅਮਰੈ ਕੈਸੇ ਰਾਜ ਮੰਡਿਤ। ਵਿੱਦਿਆ ਪੜ੍ਹੇ ਤੋਂ ਬਿਨਾਂ ਕਿਵੇਂ ਕੋਈ ਪੰਡਿਤ ਵਿਦਵਾਨ ਬਣ ਸਕਦਾ? ਅਮਰਾ ਹੁੰਦਾ ਹੁਕਮ ਚੱਲੇ ਤੋਂ ਬਿਨਾਂ ਕੋਈ ਰਾਜ ਤਖਤ ਉੱਤੇ ਕਿਵੇਂ ਬੈਠ ਕੇ ਮੰਡਿਤ ਸੋਭਾ ਪਾ ਸਕਦਾ, ਰਾਜ ਭਾਗ ਨੂੰ ਕਿਵੇਂ ਸਥਾਪਨ ਕਰ ਸਕਦਾ? ਅਮਰਹੀਣ ਜਥਾ ਰਾਜਨ, ਬਿਨ ਬੂਝੇ ਕਹਾਂ ਮਨ ਠਹਿਰਾਨਾ, ਨਾਮ ਬਿਨਾਂ ਸਭ ਜੱਗ ਬੌਰਾਨਾ। ਪਰਮਾਤਮਾ ਦੇ ਬੁੱਝੇ ਬਿਨਾਂ ਜਾਂ ਗਿਆਨ ਤੋਂ ਬਿਨਾਂ ਮਨ ਕਿਵੇਂ ਟਿਕੇਗਾ? ਇਵੇਂ ਨਾਮ ਸਿਮਰਨ ਤੋਂ ਬਿਨਾਂ ਸਾਰਾ ਸੰਸਾਰ ਬੌਰਾਨਾ ਹੈ, ਚੱਲਾ ਪਾਗਲ ਹੋ ਰਿਹਾ। ਬਿਨ ਨਾਵੈ ਜੱਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਮਸਾਇਆ। ਬਿਨ ਬੈਰਾਗ ਕਹਾਂ ਬੈਰਾਗੀ, ਬਿਨ ਹਉ ਤਿਆਗ ਕਹਾਂ ਕਉ ਤਿਆਗੀ। ਵਿਰਾਗ ਧਾਰਨ ਕੀਤੇ ਤੋਂ ਬਿਨਾਂ ਵਿਰਾਗੀ ਕਿਵੇਂ ਹੋ ਸਕਦਾ, ਕਿਵੇਂ ਹੋਵੇਗਾ? ਹਉ ਤੋਂ ਭਾਵ ਹੰਗਤਾ ਦੇ ਤਿਆਗੇ ਤੋਂ ਬਿਨਾਂ ਕੋਈ ਤਿਆਗੀ ਕਿਵੇਂ ਹੋਵੇਗਾ? ਬਿਨ ਬਸ ਪੰਚ ਕਹਾਂ ਮਨ ਚੂਰੇ, ਨਾਮ ਬਿਨਾਂ ਸਦ ਸਦ ਹੀ ਝੂਰੇ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਜਿਹੜੇ ਪੰਜ ਨੇ ਆਪਣੇ ਕਾਮ ਕ੍ਰੋਧ ਆਦਿਕ, ਇਹਦੇ ਵਸੀਕਾਰ ਕੀਤੇ ਬਿਨਾਂ ਮਨ ਕਿਵੇਂ ਚੂਰੇ, ਚੂਰਨ ਭਾਵ ਵਸੀਕਾਰ ਹੋ ਸਕਦਾ? ਸੋ ਕਿਵੇਂ ਚੂਰੇ ਗਦਗਦ ਹੋ ਸਕਦਾ? ਇਵੇਂ ਇਹ ਜੀਵ ਨਾਮ ਸਿਮਰਨ ਕੀਤੇ ਬਿਨਾਂ ਸਦ ਸਦ ਹਮੇਸ਼ਾ ਹੀ ਝੂਰਦਾ ਹੀ ਰਹਿੰਦਾ। ਬਿਨ ਗੁਰ ਦੀਖਿਆ ਕੈਸੇ ਗਿਆਨ, ਬਿਨ ਪੇਖੇ ਕਹੋ ਕੈਸੋ ਧਿਆਨ। ਗੁਰ ਦੀਖਿਆ ਗੁਰ ਸਿੱਖਿਆ ਲਏ ਤੋਂ ਬਿਨਾਂ ਗਿਆਨ ਕਿਵੇਂ ਪ੍ਰਾਪਤ ਹੋ ਸਕਦਾ? ਪੇਖੇ ਹੁੰਦਾ ਦੇਖੇ ਤੋਂ ਬਿਨਾਂ, ਦੱਸੋ ਭਾਈ ਧਿਆਨ ਕਿਵੇਂ ਜੁੜ ਸਕਦਾ? ਬਿਨ ਭੈ ਕਥਨੀ ਸਰਬ ਵਿਕਾਰ, ਕਹੋ ਨਾਨਕ ਦਰ ਕਾ ਵਿਚਾਰ। ਪਰਮੇਸ਼ਰ ਦੇ ਭੈ ਡਰ ਧਾਰੇ ਤੋਂ ਬਿਨਾਂ ਸਭ ਕਥਨੀਆਂ ਵਿਕਾਰ ਰੂਪ ਨੇ। ਸਤਿਗੁਰੂ ਕਥਨ ਕਰਦੇ ਅਸੀਂ ਇਸ ਸ਼ਬਦ ਵਿੱਚ ਪਰਮੇਸ਼ਰ ਦੇ ਦਰ ਦਾ ਵਿਚਾਰ ਕਥਨ ਕੀਤਾ। ਦਰ ਦਰਾਰਾ ਦਰ, ਅਤੇ ਦਰ ਜਦੋਂ ਦੇਖ ਲਿਆ ਫਿਰ ਸਾਰਾ ਕੁਛ ਹੀ ਬਖਸ਼ਿਸ਼ ਹੁੰਦੀ ਹੈ। ਪੈਰੋਂ ਮਹੱਲਾ ਪੰਜਵਾ, ਹਉ ਮੈਂ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ। ਕੋਈ ਰੋਗਾਂ ਤੋਂ ਰਹਿਤ ਵੀ ਹੈ, ਰੋਗਾਂ ਤੋਂ ਰਹਿਤ ਭਾਈ ਕੋਈ ਨਹੀਂ। ਮਹਾਰਾਜ ਕਹਿੰਦੇ ਰਹਾਓ ਦੀ ਪੰਗਤੀ, ਜੋ ਜੋ ਦੀਸਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰਹਾਓ। ਪੈਰੋਂ ਰਾਗ ਚ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਹਉ ਮੈਂ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ। ਇਹ ਮਨੁੱਖ ਨੂੰ ਹਉਮੈ ਰੂਪੀ ਰੋਗ ਲਾਤਾ ਪਰਮੇਸ਼ਰ ਨੇ, ਕਾਮ ਰੂਪ ਰੋਗ ਨੇ ਹਾਥੀ ਨੂੰ ਵੱਸ ਵਿੱਚ ਕਰ ਲਿਆ। ਮੈਗਲ ਹਾਥੀ, ਦ੍ਰਿਸ਼ਟ ਰੋਗ ਪਚ ਮੂਹੇ ਪਤੰਗਾ, ਨਾਦ ਰੋਗ ਖੱਪ ਗਏ ਕੁਰੰਗਾ। ਦ੍ਰਿਸ਼ਟੀ ਰੋਗ ਕਰਕੇ, ਅੱਖਾਂ ਦੇ ਰੂਪ ਰੋਗ ਕਰਕੇ ਪਤੰਗੇ ਜਿਹੜੇ ਆ ਉਹ ਦੀਵੇ ਉੱਤੇ ਪਚ ਕੇ ਸੜ ਕੇ ਮਰ ਜਾਂਦੇ ਆ। ਘੰਡੇ ਹੇਠ ਦੇ ਨਾਦ ਹੁੰਦਾ ਸ਼ਬਦ ਦੇ ਸੁਣਨੇ ਕਰਕੇ, ਸੋ ਸੁਣਨੇ ਰੂਪ ਰੋਗ ਦਾ ਜਿਹੜਾ ਕੁਰੰਗਾ ਹੁੰਦਾ ਹਿਰਨ ਇਹ ਖੱਪ ਗਿਆ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰਹਾਓ। ਸੋ ਗੁਰੂ ਦੀ ਮਤ ਧਾਰੇ ਤੋਂ ਬਿਨਾਂ, ਸਿਮਰਨ ਭਗਤੀ ਕੀਤੇ ਤੋਂ ਬਗੈਰ ਜੋ ਵੀ ਦਿਸਦਾ ਸੋ ਸੋ ਉਹੀ ਉਹੀ ਰੋਗੀ ਹੈ। ਕੇਵਲ ਮੇਰਾ ਸਤਿਗੁਰੂ ਹੀ ਪਰਮਾਤਮਾ ਵਿੱਚ ਜੋਗੀ ਭਾਵ ਜੁੜਨੇ ਕਰਕੇ ਜੋਗੀ ਰੋਗ, ਸੋ ਇਸ ਜੋਗੀ ਹੀ ਰੋਗ ਤੋਂ ਰਹਿਤ ਹੈ। ਮੇਰਾ ਸਤਿਗੁਰ ਜੋਗੀ, ਜੋਗੀ ਦਾ ਅਰਥ ਜੁੜਿਆ ਹੋਇਆ। ਕਿਉਂਕਿ ਕਈ ਵਾਰ ਆਪਣੇ ਮਨ 'ਚ ਖਿਆਲ ਹੁੰਦਾ ਜਦੋਂ ਵੀ ਜੋਗੀ ਅੱਖਰ ਬੋਲਦੇ ਹੈ, ਇਹ ਜਿਵੇਂ ਯੋਗ ਦਾ ਅਰਥ ਹੁੰਦਾ ਜੁੜਨਾ, ਜਿਹੜਾ ਜੁੜ ਜੇ ਉਹਨੂੰ ਕਹਿੰਦੇ ਜੋਗੀ। ਆਪਾਂ ਸਮਝਦੇ ਜੋਗੀ ਉਹ ਗੇਰੂ ਰੰਗੇ ਜਿਹੇ ਕੱਪੜੇ ਪਾਏ ਹੁੰਦੇ ਆ ਵੀ ਗਾਨੀ ਉਹ ਜੋਗੀ ਹੈ। ਨਹੀਂ, ਜੋਗੀ ਤਾਂ ਘਰੇ ਬੈਠਾ ਗੁਰਸਿੱਖ ਜੋਗੀ ਜਾਗਦੇ। ਕਿਵੇਂ ਜੀ? ਕਹਿੰਦੇ ਮਾਇਆ ਅੰਦਰ ਕਰਨ ਉਦਾਸੀ, ਗੁਰਸਿੱਖ ਵੀ ਜੋਗੀ ਹੈ। ਜੋਗੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕੱਪੜੇ ਪਾ ਕੇ ਜੋਗੀ ਹੈ। ਨਹੀਂ, ਜੋਗੀ ਮਤਲਬ ਜੁੜਿਆ ਹੋਇਆ। ਇਹ ਕੱਪੜਿਆਂ ਨਾਲ ਜੋਗ ਨਹੀਂ ਬਣਦਾ। ਮਹਾਰਾਜ ਨੇ ਸਾਰਾ ਕੁਛ ਬਾਣੀ ਦੱਸਿਆ ਵੀ ਹੋਇਆ, ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ਼। ਇਸ ਕਰਕੇ ਗੱਲੀ ਜੋਗ ਨਾ ਹੋਈ ਜੁੜਿਆ ਨਹੀਂ ਜਾਂਦਾ। ਤਾਂ ਕਈਆਂ ਦੇ ਮਨ 'ਚ ਹੁੰਦਾ ਜਿਵੇਂ ਸੰਤ ਅੱਖਰ ਹੈ, ਸਾਧੂ ਹੈ, ਉਹ ਅੱਖਰਾਂ 'ਤੇ ਵੀ ਐਵੇਂ ਭੁਲੇਖੇ ਜਿਹੇ ਲੱਗੇ ਰਹਿੰਦੇ ਨੇ। ਉਹ ਅਵਸਥਾ ਦਾ ਨਾਂ ਹੈ। ਗੁਰਸਿੱਖ ਦੀ ਜਦੋਂ ਅਵਸਥਾ ਬਣ ਜਾਂਦੀ ਹੈ, ਹੁਣ ਬੰਦੇ ਦਾ ਦੇਖੋ, ਵੈਸੇ ਜਦੋਂ ਜਨਮ ਲੈਂਦਾ ਕਹਿੰਦੇ ਬੱਚਾ, ਵੱਡਾ ਹੋ ਗਿਆ ਇਹ ਫਲਾਣੇ ਦਾ ਲੜਕਾ ਹੈ, ਫਲਾਣੇ ਦਾ ਹੋਰ ਵੱਡਾ ਹੋ ਗਿਆ ਉਹ ਫਿਰ ਹੋਰ ਬਦਲਦਾ ਜਾਂਦਾ, ਇਹ ਫਲਾਣੇ ਦਾ ਪਤੀ ਹੈ, ਫਲਾਣੇ ਦਾ ਸੋ ਪਿਤਾ, ਫਲਾਣੇ ਦਾ ਪੁੱਤਰ ਹੈ। ਜਦੋਂ ਉਹੀ ਬੰਦਾ ਕਿਸੇ ਅਹੁਦੇ 'ਤੇ ਚਲਿਆ ਜਾਂਦਾ, ਉਹ ਕਹਿੰਦੇ ਇਹ ਡਾਕਟਰ ਹੈ, ਹੁਣ ਡਾਕਟਰ ਬਣ ਗਿਆ। ਉਹ ਅਸਲੀ ਉਹਦਾ ਨਾਂ ਜਿਹੜਾ ਉਹ ਲੋਕ ਭੁੱਲ ਜਾਂਦੇ ਨੇ। ਇਹ ਵੀ ਭੁੱਲ ਜਾਂਦੇ ਕਿ ਮਨੁੱਖ ਹੈ, ਇਹ ਵੀ ਭੁੱਲ ਜਾਂਦੇ ਕਿ ਕੋਈ ਲੜਕਾ ਜਾਂ ਕੋਈ ਸਟੂਡੈਂਟ ਸੀ, ਕਾਲਜ ਸੀਗਾ। ਹੁਣ ਉਹਦਾ ਨਾਂ ਚੇਂਜ ਹੋ ਗਿਆ, ਸਾਰੀ ਜ਼ਿੰਦਗੀ ਉਹਨੂੰ, ਚਾਹੇ ਉਹ ਰਿਟਾਇਰ ਹੋ ਜਾਵੇ, ਚਾਹੇ 90 ਸਾਲ ਦਾ ਹੋਵੇ, 100 ਦਾ ਹੋ ਜਾਵੇ, ਡਾਕਟਰ ਸਾਹਿਬ ਹੀ ਰਹਿਣਾ ਉਹਨੇ। ਇਸੇ ਤਰ੍ਹਾਂ ਜਿਹੜਾ ਜੁੜ ਗਿਆ ਉਹ ਜੋਗੀ, ਜਿਹੜਾ ਸ਼ਾਂਤਾਤਮਾ, ਜਿਹਨਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਿਆਹੀ ਨਾਨਕਾ ਪੂਰਨ ਸੋਈ ਸੰਤ। ਉਹ ਭਾਵੇਂ ਕੋਈ ਵੀ ਹੋਵੇ, ਘਰੇ ਰਹਿਣ ਵਾਲਾ ਵੀ ਸੰਤ ਹੁੰਦਾ ਹੈ। ਇਹ ਭੁਲੇਖਾ ਹੀ ਹੈ ਵੀ ਸੰਤ ਵੀ ਉਹਦੇ ਬੜਾ ਕੱਪੜੇ ਉਹੋ ਜਿਹੇ ਪਾਏ ਹੁੰਦੇ। ਨਹੀਂ, ਸੰਤ ਬਹੁਤ ਬੈਠੇ ਘਰਾਂ 'ਚ, ਹੁਣ ਵੀ ਬੈਠੇ, ਪਰ ਉਹ ਹੋਇਆ ਵੀ ਚੁੱਪ ਕਰਕੇ ਬੈਠੇ ਆਪਣਾ ਆਨੰਦ ਲੈ ਰਹੇ ਨੇ ਬਸ। ਉਹਨਾਂ ਲੋੜ ਨਹੀਂ ਸਮਝਦੇ ਕਮਲੀ ਦੁਨੀਆ ਵਿੱਚ ਆਉਣ ਦੀ। ਉਹ ਕਹਿੰਦੇ ਐਵੇਂ ਮਗਰ ਪੈ ਜਾਣਗੇ ਕਮਲੇ, ਫਿਰ ਡਰਦੇ ਹੀ ਨਹੀਂ ਆਉਂਦੇ ਸਾਹਮਣੇ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਜਿਹਵਾ ਰੋਗ ਮੀਨ ਗ੍ਰਸ ਆਨੋ, ਬਾਸਨ ਰੋਗ ਭਵਰ ਬਿਨਸਾਨੋ। ਜੀਵ ਦੇ ਰੋਗ ਨੇ ਮੱਛੀ ਨੂੰ ਪਾਣੀ ਵਿੱਚੋਂ ਗ੍ਰਸ ਆਨੋ ਹੁੰਦਾ ਫੜ ਕੇ ਬਾਹਰ ਲੈ ਆਉਂਦਾ। ਵਾਸ਼ਨਾ ਸੁਗੰਧੀ ਦੇ ਰੋਗ ਕਰਕੇ ਭੌਵਰਾ ਨਾਸ ਹੋ ਗਿਆ, ਕਮਲ ਦੇ ਫੁੱਲ ਵਿੱਚ ਹੀ ਬੰਦ ਹੋ ਗਿਆ। ਏ ਤਰੋਕਾ ਸਗਲ ਸੰਸਾਰਾ, ਤ੍ਰਿਵਿਧ ਰੋਗ ਮੈਂ ਬਧੇ ਵਿਕਾਰਾ। ਸਾਰੇ ਸੰਸਾਰ ਨੂੰ ਹੇਤ ਹੁੰਦਾ ਮੋਹ ਦਾ ਰੋਗ ਲੱਗਿਆ ਹੋਇਆ। ਸੰਪੂਰਨ ਰੋਗਾਂ ਦਾ ਹੇਤ ਜੋ ਕਾਰਨ ਇਹ ਸੰਸਾਰ ਹੈ। ਤ੍ਰਿਵਿਧ ਹੁੰਦਾ ਤ੍ਰਿਗੁਣਾਤਮਕ ਮਾਇਆ ਦੇ ਰੋਗ ਵਿੱਚੋਂ ਹੀ ਸਾਰੇ ਵਿਕਾਰ ਪੈਦਾ ਹੁੰਦੇ ਨੇ। ਤਿੰਨ ਪ੍ਰਕਾਰ ਦੇ ਰੋਗ ਹਨ, ਰਾਜਸੀ, ਸ਼ਾਂਤਕੀ, ਤਾਮਸੀ, ਸੁੱਤ ਵਿੱਤ ਲੋਕ ਈਖਣਾ ਤੀਨੀ। ਇਹਨਾਂ ਰੋਗਾਂ ਵਿੱਚੋਂ ਸਾਰੇ ਵਿਕਾਰ ਵੱਧਦੇ ਨੇ। ਰੋਗੇ ਮਰਤਾ ਰੋਗੇ, ਜਨਮੈ ਰੋਗੇ, ਫਿਰ ਜੋਨੀ ਭਰਮੈ। 1141 ਅੰਗ 'ਤੇ ਮਹਾਰਾਜ ਪਾਵਨ ਬਚਨ ਕਰਦੇ ਆ ਵੀ ਅਗਿਆਨ ਰੂਪੀ ਰੋਗ ਵਿੱਚ ਮਰਦਾ ਹੈ। ਅਗਿਆਨ ਰੋਗ ਵਿੱਚ ਹੀ ਜੀਵ ਜੰਮਦਾ ਹੈ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ। ਅੱਜ ਗੁਰਬਾਣੀ ਦੀ ਦੱਸਣ ਦੀ ਜ਼ਰੂਰਤ ਨਹੀਂ, ਸਾਰਿਆਂ ਨੂੰ ਬਹੁਤ ਬਾਣੀ ਵੈਸੇ ਤਾਂ ਕੰਠ ਹੈ, ਪਰ ਫਿਰ ਵੀ ਮਾੜਾ ਪ੍ਰਮਾਣ ਦੇ ਦੇਈਦਾ। ਸਭ ਨੂੰ ਸਭ ਕੁਛ ਪਤਾ ਹੈ, ਅੱਜ ਦੇ ਯੁੱਗ 'ਚ ਪਤਾ ਸਭ ਕੁਛ ਹੈ। ਗੱਲ ਕਮੀ ਹੈ ਕਿੱਥੇ? ਕਮੀ ਹੈ ਕਮਾਈ ਵਿੱਚ, ਅਮਲ ਨਹੀਂ ਹੈ। ਊਂ ਸਾਰਾ ਕੁਛ ਪਤਾ ਹੈ, ਉਹ ਗੱਲ ਦੇ ਉੱਤੇ ਅਮਲ ਕਰਨਾ ਹੀ ਔਖਾ ਹੁੰਦਾ ਹੈ, ਬਸ ਇਸੇ ਕਰਕੇ ਮਾਰ ਖਾ ਕੇ। ਸੋ ਹਉਮੈ ਰੂਪੀ ਰੋਗ ਵਿੱਚ ਮਰਦਾ ਅਤੇ ਹਉਮੈ ਰੂਪੀ ਰੋਗ ਵਿੱਚ ਜੀਉਂਦਾ। ਹਉਮੈ ਰੂਪੀ ਰੋਗ ਕਰਕੇ ਮੁੜ ਮੁੜ ਕੇ ਜੂਨਾਂ 'ਚ ਫਿਰਦਾ। ਰੋਗ ਬੰਧ ਰਹਿਣ ਰੱਤੀ ਨਾ ਪਾਵੈ, ਬਿਨ ਸਤਿਗੁਰ ਰੋਗ ਕਤੈ ਨਾ ਜਾਵੈ। ਰੋਗ ਵਿੱਚ ਵਧਿਆ ਹੋਇਆ ਜੀਵ ਰੋਗਾਂ ਦੇ ਰਹਿਣ ਹੁੰਦਾ, ਰਿਹਾਈ ਰਹਿਤ ਹੋਣਾ ਰੋਗਾਂ ਤੋਂ ਬਿਨਾਂ ਹੋਣਾ, ਰੱਤੀ ਮਾਤਰ ਵੀ ਨਹੀਂ ਪਾਉਂਦਾ। ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਇਹ ਹਉਮੈ ਜਿਹੜੀ ਅਗਿਆਨ ਰੂਪੀ ਰੋਗ ਹੈ, ਹੋਰ ਕਤ ਹੈ। ਕਤ ਹੈ ਤੋਂ ਭਾਵ ਕਿਸੇ ਪਾਸੋਂ ਵੀ ਕਿਸੇ ਤਰ੍ਹਾਂ ਵੀ ਨਹੀਂ ਜਾ ਸਕਦਾ। ਮਹਾਰਾਜ ਇਹ ਜਾਊਗਾ ਕਿਵੇਂ? ਰੋਗ, ਅਸੀਂ ਤਾਂ ਰੋਗੀ ਹੈ। ਸਤਿਗੁਰੂ ਕਹਿੰਦੇ ਦੇਖੋ ਇਹ ਤਾਂ ਉਹਦੀ ਦਇਆ ਹੀ ਹੋਵੇ ਚੰਗਾ, ਸੇਵਾ ਕਰਿਆ ਕਰੋ, ਸਿਮਰਨ ਕਰੋ, ਗੁਰੂ ਵਾਲੇ ਬਣ ਜਾਓ। ਤਰਸ ਦੀ ਗੱਲ ਹੈ, ਆਪਾਂ ਧੱਕਾ ਨਹੀਂ ਕਰ ਸਕਦੇ, ਉਹ ਤਾਂ ਤਰਸ ਕਰੂਗਾ ਆਪਣੇ 'ਤੇ। ਪਾਰ ਬ੍ਰਹਮ ਜਿਸ ਕੀਨੀ ਦਇਆ, ਬਾਹਾਂ ਪਕੜ ਰੋਗਾਂ ਕੱਢ ਲਿਆ। ਸੋ ਜਿਸ ਜੀਵ ਉੱਤੇ ਪਾਰ ਬ੍ਰਹਮ ਨੇ ਦਇਆ ਦ੍ਰਿਸ਼ਟੀ ਕੀਤੀ ਆ ਨਾ, ਉਹਨੂੰ ਬੁੱਧੀ ਰੂਪ ਬਾਂਹ ਤੋਂ ਫੜ ਕੇ ਹਉਮੈ ਰੂਪੀ ਰੋਗ 'ਚੋਂ ਆਪ ਹੀ ਕੱਢ ਲਏ ਤਾਂ ਕੱਢ ਲਏ, ਨਹੀਂ ਤਾਂ ਨਿਕਲ ਨਹੀਂ ਹੁੰਦਾ, ਆਪੇ ਨਿਕਲ ਹੋਣਾ। ਬੇਨਤੀ ਕਰੋ, ਤੁਸੀਂ ਉਹ ਕੱਢ ਲਓ ਮਹਾਰਾਜ ਜੀ, ਸਾਤੋਂ ਨਹੀਂ ਨਿਕਲ ਹੁੰਦਾ। ਟੂਟੇ ਬੰਧਨ ਸਾਧ ਸੰਗ ਪਾਇਆ, ਕਹੋ ਨਾਨਕ ਗੁਰ ਰੋਗ ਮਿਟਾਇਆ। ਕਹਿ ਲਓ ਸੌਖਾ ਤਰੀਕਾ ਹੋਰ ਦੱਸ ਦਿੰਦੇ ਹਾਂ। ਜਿਹਨੇ ਸੰਤਾਂ ਦਾ ਸੰਗ ਕਰਨਾ ਪਾਇਆ, ਉਹਦੇ ਅੰਦਰੋਂ ਮੋਹ ਦੇ ਬੰਧਨ ਟੁੱਟ ਗਏ, ਜਾਂ ਸਾਧ ਸੰਗਤ ਵਿੱਚ ਜਾ ਕੇ ਬਹਿ ਗਿਆ। ਪਰ ਉਹ ਹੁਣ ਗੱਲ ਇਹ ਨਾ, ਸਾਧ ਸੰਗਤ ਦਾ ਵੀ ਫਰਕ ਹੈ ਨਾ। ਹੁਣ ਸਾਧ ਸੰਗਤ, ਇਹੀ ਤਾਂ ਦੇਖਣ ਵਾਲੀ ਗੱਲ ਹੈ। ਹੁਣ ਸਾਧ ਸੰਗਤ ਵਿੱਚ ਲੋਕ ਅੱਜ ਕੱਲ੍ਹ ਜ਼ਿਆਦਾ ਗੱਲਾਂ ਹੀ ਕਰਦੇ, ਜੁੜਨ ਵਾਲੇ ਜਿਹੜੇ ਯੋਗੀ ਉਹ ਘੱਟ ਬੈਠੇ ਹੁੰਦੇ ਨੇ। ਇਸੇ ਕਰਕੇ ਫਿਰ ਸਤਿਗੁਰੂ ਜ਼ਿਆਦਾ ਕਹਿੰਦੇ ਜੁੜਨ ਵਾਲੇ ਮਿਲ ਜਾਣ ਫਿਰ ਚੰਗਾ ਹੁੰਦਾ। ਤਾਂਹੀਓ ਕੋਈ ਕਹਿੰਦੇ ਨੇ ਕੋਈ ਗੁਰਮੁਖ ਪਿਆਰੇ ਪੂਰਨ ਪੁਰਖ ਮਿਲ ਜਾਣ ਫਿਰ ਚੰਗਾ ਹੁੰਦਾ। ਬਾਕੀ ਸੰਗਤ ਵਿੱਚ ਬਹਿ ਕੇ ਕਿਰਪਾ ਬਹੁਤ ਹੁੰਦੀ ਹੈ, ਤਾਂਹੀਓ ਸਤਿਗੁਰੂ ਸਾਨੂੰ ਸਮਝਾਉਂਦੇ ਜੇ ਸੰਗਤ ਟਿਕਣ ਵਾਲੀ ਹੋਵੇ, ਬੰਦਗੀ ਵਾਲੀ ਸਿਮਰਨ। ਕਿਉਂ? ਜਿਵੇਂ ਫ੍ਰੀ ਮਾਊਂਟ ਗੁਰੂ ਘਰ ਦੇ ਵਿੱਚ ਇੱਕ ਉਹ ਸੰਗਤ ਜਿਹੜੀ ਤੜਕੇ 2 ਵਜੇ ਹੀ ਆਉਂਦੀ ਹੈ, ਫੇਰ ਨਹੀਂ ਦੇਖਦੇ ਉਹ ਤੜਕੇ 2 ਤੋਂ ਲੈ ਕੇ ਕਿੰਨਾ ਸਿਮਰਨ ਕਰਦੇ ਆ। ਕਿਤੇ 4 ਵਜੇ ਸਿਮਰਨ ਹੁੰਦਾ, ਕਿਤੇ 5 ਵਜੇ ਸੰਗਤ ਸਿਮਰਨ ਕਰਦੀ ਹੈ। ਇੱਕ ਉਹ ਵੀ ਹੈ ਫਿਰ ਸੂਰਜਮੁਖੀ ਸਿੱਖ ਵਿਚਾਰਾ, ਦਿਨ ਚੜ੍ਹੇ ਆਉਂਦਾ 10 ਵਜੇ, ਢਾਠੀ ਜੀ ਬੰਨ ਕੇ ਕਈ ਆਉਂਦੇ ਆ, ਕੋਈ ਕਿਵੇਂ ਆਉਂਦਾ। ਫਿਰ ਇਸ ਪ੍ਰਕਾਰ ਹੈ, ਦਿਨ ਚਾਰ ਜਿਹੜੇ ਦਿਨ 4 ਦਿਨ ਤੁਰਨ ਫਿਰਨ ਵਾਲੇ, ਰਾਤ ਹੁੰਦਿਆਂ ਹੀ ਪੁੱਠੇ ਕੰਮ ਸ਼ੁਰੂ ਕਰਦੇ ਉਹਨਾਂ ਨੇ। ਮਹਾਰਾਜ ਕਹਿੰਦੇ ਨੇ ਇਸ ਕਰਕੇ ਸੰਗਤ ਸੰਗਤ ਦਾ ਹੀ ਫਰਕ ਹੈ। ਕੋਈ ਕਿਸੇ ਨੂੰ ਸੁਣਨਾ ਪਸੰਦ ਕਰਦਾ, ਕੋਈ ਕਿਵੇਂ ਸੁਣਨਾ ਪਸੰਦ ਕਰਦਾ। ਜਿਹਦੀ ਬਿਰਤੀ ਸੰਤ ਰੂਪ ਹੋ ਗਈ, ਕਹਿੰਦੇ ਸਾਧੂ ਹੋ ਗਿਆ, ਉਹਦੇ ਕੋਲ ਬੈਠ। ਜਿਹਨੇ ਆਪਣੇ ਮਨ ਨੂੰ ਵਸੀਕਾਰ ਕੀਤਾ ਉਹਦੇ ਕੋਲ ਬੈਠ। ਟੂਟੇ ਬੰਧਨ ਸਾਧ ਸੰਗ ਪਾਇਆ, ਸਾਧ ਸ੍ਰੇਸ਼ਟ ਕੌਣ? ਗੁਰੂ ਗ੍ਰੰਥ ਸਾਹਿਬ ਦੀ ਸੰਗਤ ਪਾਈ ਜਿਹਨੇ, ਉਹ ਗਾਹਾਂ ਫਿਰ ਸਾਧ ਬਣ ਗਿਆ। ਫਿਰ ਵੀ ਉੱਥੇ ਹੀ ਸਾਧ ਸੰਗਤ, ਫਿਰ ਵੀ ਤਾਂ ਉਹਦੀ ਹੀ ਕਰਨੀ ਹੈ। ਮਹਾਰਾਜ ਕਥਨ ਕਰਦੇ ਗੁਰਾਂ ਨੇ ਉਹਦਾ ਹਉਮੈ ਰੂਪੀ ਰੋਗ ਛੇੜਾ ਜੀ ਮਿਟਾ ਦਿੱਤਾ ਹੈ। ਮਹਾਰਾਜ ਕਹਿੰਦੇ ਆਓ ਜੇ ਚਿੱਤ 'ਚ ਪਰਮੇਸ਼ਰ ਯਾਦ ਰਹੇ ਤਾਂ ਕਿੰਨਾ ਬਖਸ਼ਿਸ਼ ਹੁੰਦੀ ਹੈ। ਭੈਰੋ ਮਹੱਲਾ ਪੰਜਵਾਂ, ਭੈਰੋ ਰਾਗ 5ਵੇਂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਚੀਤ ਆਵੈ ਤਾਂ ਮਹਾਂ ਆਨੰਦ, ਚੀਤ ਆਵੈ ਤਾਂ ਸਭ ਦੁੱਖ ਭੰਜ। ਵਾਹਿਗੁਰੂ ਚੇਤੇ ਆਵੇ ਤਾਂ ਬਹੁਤ ਆਨੰਦ ਪ੍ਰਾਪਤ ਹੁੰਦਾ। ਵਾਹਿਗੁਰੂ ਨਾਮ ਚੇਤੇ 'ਚ ਆਵੇ ਤਾਂ ਸਾਰੇ ਦੁੱਖ ਹੀ ਨਾਸ਼ ਹੋ ਜਾਂਦੇ ਨੇ। ਚੀਤ ਆਵੈ ਤਾਂ ਸਰਧਾ ਪੂਰੀ, ਚੀਤ ਆਵੈ ਤਾਂ ਕਭੈ ਨਾ ਝੂਰੀ। ਵਾਹਿਗੁਰੂ ਚੇਤੇ ਆ ਜਾਏ ਤਾਂ ਸਾਰੀ ਸ਼ਰਧਾ ਭਾਵ ਇੱਛਾ ਪੂਰੀ ਹੋ ਜਾਂਦੀ ਹੈ। ਵਾਹਿਗੁਰੂ ਚੇਤੇ ਆਵੇ ਤਾਂ ਫਿਰ ਕਦੇ ਝੂਰਨਾ ਹੀ ਨਹੀਂ ਹੁੰਦਾ। ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰਪੂਰੈ ਦਿਓ ਰੰਗ ਲਾਏ ਰਹਾਉ। ਉਹਦੇ ਅੰਤਰ ਅੰਤਰ ਕਰਨ ਵਿੱਚ ਰਾਜਾ ਰਾਮ ਪਰਮੇਸ਼ਰ ਆ ਕੇ ਪ੍ਰਗਟ ਹੋ ਗਏ, ਸਾਖਿਆਤਕਾਰ ਹੋ ਗਏ ਹਨ। ਸੋ ਜਿਹਨੂੰ ਪੂਰਿਆਂ ਗੁਰਾਂ ਨੇ ਰਾਮ ਦਾ ਰੰਗ ਹੁੰਦਾ ਪ੍ਰੇਮ ਲਗਾ ਦਿੱਤਾ, ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਚੀਤ ਆਵੈ ਤਾਂ ਸਰਬ ਕੋ ਰਾਜਾ, ਚੀਤ ਆਵੈ ਤਾਂ ਪੂਰੇ ਕਾਜਾ। ਜਿਹਨੂੰ ਵਾਹਿਗੁਰੂ ਚੇਤੇ ਆਉਂਦਾ ਉਹ ਤਾਂ ਸਾਰੇ ਜਗਤ ਦਾ ਰਾਜਾ ਹੋ ਜਾਂਦਾ ਹੈ। ਸੋ ਇਸ ਕਰਕੇ ਜਿਸ ਨਾਮ ਹਿਰਦੈ ਸੋਈ ਬਣ ਰਾਜਾ, ਜਿਸ ਨਾਮ ਹਿਰਦੈ ਤੇ ਸੰਪੂਰਨ ਕਾਜਾ। ਸੋ ਜਿਹਨੂੰ ਵਾਹਿਗੁਰੂ ਚੇਤੇ ਆਉਂਦਾ ਉਹਦੇ ਸਾਰੇ ਕੰਮ ਵੀ ਪੂਰੇ ਹੋ ਜਾਂਦੇ ਨੇ। ਚੀਤ ਆਵੈ ਤਾਂ ਰੰਗ ਗੁਲਾਲ, ਚੀਤ ਆਵੈ ਤਾਂ ਸਦਾ ਨਿਹਾਲ। ਜੇ ਵਾਹਿਗੁਰੂ ਚੇਤੇ ਆਵੇ ਤਾਂ ਇਹਨੂੰ ਗੁਲਾਲ ਰੰਗ, ਗਾੜਾ ਰੰਗ ਆਨੰਦ ਪ੍ਰਾਪਤ ਹੁੰਦਾ। ਜਾਂ ਵਾਹਿਗੁਰੂ ਚੇਤੇ ਆਵੇ ਤਾਂ ਜੀਵ ਸਦਾ ਹੀ ਨਿਹਾਲ ਨਿਹਾਲ ਹੋ ਜਾਂਦਾ, ਦੁੱਖਾਂ ਤੋਂ ਰਹਿਤ ਹੁੰਦਾ ਹੈ। ਚੀਤ ਆਵੈ ਤਾਂ ਸਦ ਧਨਵੰਤਾ, ਚੀਤ ਆਵੈ ਤਾਂ ਸਦ ਨਿਬਰਹੰਤਾ। ਜਾਂ ਵਾਹਿਗੁਰੂ ਚੇਤੇ ਆਵੇ ਤਾਂ ਬੜਾ ਹੀ ਧਨਵੰਤਾ ਧਨਾੜ ਹੁੰਦਾ। ਵਾਹਿਗੁਰੂ ਚੇਤੇ ਆਵੇ ਤਾਂ ਜੀਵ ਸਦਾ ਭ੍ਰਾਂਤੀ ਤੋਂ ਰਹਿਤ ਹੁੰਦਾ, ਭਰਮ ਤੋਂ ਪਾਸੇ ਹੋ ਜਾਂਦਾ। ਚੀਤ ਆਵੈ ਤਾਂ ਸਭ ਰੰਗ ਮਾਣੇ, ਚੀਤ ਆਵੈ ਤਾਂ ਚੁੱਕੀ ਕਾਣੇ। ਜਾਂ ਵਾਹਿਗੁਰੂ ਚੇਤੇ ਆਵੇ ਤਾਂ ਸਾਰੇ ਰੰਗ ਆਨੰਦ ਨੂੰ ਭੋਗਦਾ। ਜਾਂ ਵਾਹਿਗੁਰੂ ਚੇਤੇ ਆਵੇ ਤਾਂ ਲੋਕਾਂ ਦੀ ਕਾਣੇ ਜਿਹੜੀ ਕਾਨ ਕਨੋੜ ਚੁੱਕ ਜਾਂਦੀ ਹੈ, ਕਿਸੇ ਦੇ ਮੁਤਾਜ ਨਹੀਂ ਹੁੰਦਾ। ਚੀਤ ਆਵੈ ਤਾਂ ਸਹਿਜ ਕਰ ਪਾਇਆ, ਚੀਤ ਆਵੈ ਤਾਂ ਸੁੰਨ ਸਮਾਇਆ। ਜਾਂ ਵਾਹਿਗੁਰੂ ਚੇਤੇ ਆਵੇ ਤਾਂ ਸੁਭਾਵਕ ਹੀ ਗਿਆਨ ਦੁਆਰਾ ਸਰੂਪ ਘਰ ਨੂੰ ਪਾ ਲੈਂਦਾ। ਜਾਂ ਵਾਹਿਗੁਰੂ ਚੇਤੇ ਆਵੇ ਤਾਂ ਸੁੰਨ ਹੁੰਦਾ, ਅਫੁਰ ਬ੍ਰਹਮ ਵਿੱਚ ਸਮਾਇਆ ਭੇਦ ਹੁੰਦਾ। ਚੀਤ ਆਵੈ ਸਦ ਕੀਰਤਨ ਕਰਤਾ, ਮਨ ਮਾਨਿਆ ਨਾਨਕ ਭਗਵੰਤਾ। ਜਾਂ ਵਾਹਿਗੁਰੂ ਚੇਤੇ ਆਵੇ ਤਾਂ ਇਹ ਜੀਵ ਸਦਾ ਹੀ ਉਹਦਾ ਕੀਰਤਨ ਸਿਫਤ ਸਲਾਘਾ ਕਰਦਾ ਰਹਿੰਦਾ। ਮਹਾਰਾਜ ਕਥਨ ਕਰਦੇ ਆ ਉਹਦਾ ਭਗਵੰਤ ਉੱਤੇ ਮਨ ਮੰਨਿਆ ਜਾਂਦਾ, ਮਨ ਮੰਨ ਗਿਆ, ਬਸ ਜਿਹਦਾ ਮਨ ਮੰਨ ਗਿਆ ਉਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ।
ਵਾਹਿਗੁਰੂ 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 ਵਾਹਿ